दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुँचा है कि सतगुरु गोविंद सिंह सच्चे पातशाह जी ने सिंघां नूं हुक्म किया है कि सुंदरी नूं साहब देवां नूं और इस तों अलावा माता गुजरी जी नूं सारियां तों पहलां इस सरसा नदी तों पार करो। उस वेले सतगुरु सच्चे पातशाह जी दे सिखां ने हुक्म दी तामीर कीती वड्डे जतनां दे नाल इन्हां सारियां माइयां नूं पार कीता। इस तों बाद सतगुरु गोबिंद सिंह सच्चे पातशाह जी सरसा नदी तों पार होए ने दूसरे पासे सतगुरां नूं मिलण दे वास्ते जो साहिबजादा अजीत सिंह ने उह सतगुरां दी तरफ आ रहे ने। कल इत्थों तक कथा पहुंची सी अज इत्थों अगे मैं प्रारंभ करदा। अजीत सिंह सूरमा प्रवाह पार होयो लरे मलेश बाहनी विशाल ब्रिंद टोयो। सरसा नदी दे किनारे दे उते अजीत सिंह भी पहुंच गए ने फिर उन्होंने सरसा नदी नू पार किया लरे मलेश बाहनी विशाल ब्रिंद टोयो क्योंकि साहबजादा अजीत सिंह दे नाल जीवन सिंह कवि संतोख सिंह जी लिखते ने कि वड्डी सेना दा टाकरा उस जगह दे उते खड़ के करन लगा जीवन सिंह। छुटांत है तुफंग चलाए तीर तिछना लगंत फोर देते हैं शरीर को नरिछना। कवि संतोख सिंह जी लिखते ने बहुतियां ज्यादियां जड़ियां गोलियां ने वो चलाईयां जा रही ने। इस तों अलावा भयानक तीरां दा प्रहार भी किया जा रहा है जिन्हों भी जाके गोली जां तीर वजदा उहदा शरीर मुक जांदा भाव मर जांदा। दोरियां जुगोरियां कसंत फिर छोरियां शुकंत सीस उपर लगंत देहे फोरियां। कवि संतोख सिंह जी लिखते ने कि दुनाली बंदूकों के विच दोहरियां गोलियां फिर तो भरिया गई ने ते वो फिर तो चलाईया गई ने छूकदियां हुई गोलियां वैरियां दे सिरां दे उते लगियां ते सिरां नूं तोड़ दिता। मचाए शोर ठौर के अमोर ठौर जंग के मिले प्रवीर मारते हकार छतर संग ते। कवि संतोख सिंह जी लिखते ने कि जगह जगह दे उते वड्डा शोर मचिया होया बड़ा रौला रप्पा पै रहा है। कवि जी लिखते ने कि जंग अमोड़ है जिन्हों कोई मोड़ नहीं सकता मिले प्रवीर मारते हकार छत्र संघ को। कवि संतोख सिंह जी लिखते ने जंग दी जो अमोड़ थां सी उस थां दे उते शोर जा मचाया संघ दे वैरियां पाव के तुरकां नूं वंगार के मारन वाले सूरमे सारे जा मिले। ਨਦੀ ਤੀਰ ਲਗ ਆਏ ਗੋ ਸਿੰਘ ਰੰਗ ਰੇਟਾ ਜੋਏ ਪਿਖ ਕੈ ਦਲ ਬਲ ਰਿਪਣ ਕੋ ਪਾਇਓ ਨੇਰ ਕੀਆ ਟੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੀਵਨ ਸਿੰਘ ਅਜੀਤ ਸਿੰਘ ਨੂੰ ਲੈ ਕੇ ਉਸ ਸਰਸਾ ਨਦੀ ਦੇ ਕਿਨਾਰੇ ਦੇ ਉੱਤੇ ਪਹੁੰਚ ਗਿਆ। ਇਹੀ ਉਹਨੇ ਜਾਣ ਤੋਂ ਪਹਿਲਾਂ ਵਾਅਦਾ ਕੀਤਾ ਸੀ। ਆਪ ਖੜਾ ਹੋ ਕੇ ਉਰਾਲੇ ਪਾਸੇ ਜੰਗ ਲੜਨ ਲੱਗਾ। ਅਜੀਤ ਸਿੰਘ ਉਸ ਨਦੀ ਤੋਂ ਪਾਰ ਹੋ ਕੇ ਸਤਿਗੁਰਾਂ ਦੀ ਤਰਫ ਚਲਿਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਿਖ ਕੇ ਦਲ ਬਲ ਰਿਪਣ ਕੋ ਭਇਓ ਨੇਰ ਕੀਆ ਟੋਏ। ਵੱਡੇ ਵੈਰੀਆਂ ਦੇ ਦਲ ਨੂੰ ਦੇਖ ਕੇ ਉਸ ਵੇਲੇ ਫਿਰ ਜੀਵਨ ਸਿੰਘ ਉਹਨਾਂ ਦਾ ਨੇੜਾ ਕਰਦਾ। ਅਪਰ ਸਿੰਘ ਕੇ ਤਕ ਥਿਰੇ ਹੋਣ ਲੱਗਿਓ ਸੰਗ ਰਾਮ ਨਿਕਟ ਟੁਕੇ ਰੋਕੇ ਹਤੇ ਪਹੁੰਚਤ ਪਟ ਜਮ ਤਾਮ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੀਵਨ ਸਿੰਘ ਤੋਂ ਇਲਾਵਾ ਉਹਦੇ ਹੋਰ ਵੀ ਬਹੁਤੇ ਸਾਰੇ ਸਾਥੀ ਸਿੰਘ ਨੇ ਜਿਹੜੇ ਕਿ ਰੁਕੇ ਸੰਗਰਾਮ ਕਰਨ ਲੱਗੇ ਨੇ, ਜੰਗ ਲੜਨ ਲੱਗੇ ਨੇ। ਨਿਕਟ ਟੁਕੇ ਪਾਪ ਕੇ ਵੈਰੀਆਂ ਦੇ ਨੇੜੇ ਟੁਕੇ ਨੇ, ਉਹਨਾਂ ਨੂੰ ਰੋਕਿਆ ਹੈ, ਉਹਨਾਂ ਨੂੰ ਮਾਰਿਆ ਤੇ ਜਮਾਂ ਦੀ ਪੁਰੀ ਦੇ ਵਿੱਚ ਭੇਜ ਦਿੱਤਾ ਗਿਆ। ਜੀਵਨ ਸਿੰਘ ਥਿਰਿਓ ਤੇਹਠਾਂ ਗਣ ਸਿੰਘਣ ਹੱਥ ਤੁਫੰਗ ਸੰਭਾਰੇ। ਜੀਵਨ ਸਿੰਘ ਉਸੇ ਹੀ ਜਗ੍ਹਾ ਦੇ ਉੱਤੇ ਰੁਕ ਗਿਆ ਹੈ, ਬਹੁਤੇ ਸਾਰੇ ਸਿੰਘਾਂ ਨੇ ਬੰਦੂਕਾਂ ਚੁੱਕੀਆਂ। ਹੇਲ ਕੁਕਾਲ ਵਿਸਾਲ ਪਰੇ ਖਲ ਮਾਰਤ ਬੋਲਣ ਕੇ ਲਲ ਕਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀਆਂ ਦੇ ਵੱਲੋਂ ਬਹੁਤ ਵੱਡਾ ਵਿਸ਼ਾਲ ਹੱਲਾ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਰ ਲਓ ਦੀਆਂ ਲਲਕਾਰਾਂ ਪਾਉਂਦੇ ਹੋਏ ਵੈਰੀ ਅੱਗੇ ਵਧੇ। ਖਾਏ ਕੇ ਮਾਰ ਹਟੈ ਪਿਛਵਾਏ ਕੈ ਕੋਮਰ ਜਾਤ ਤਰਸੰਤ ਨਿਹਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੇ ਵੱਧਦੇ ਨੇ, ਕੋਈ ਤੇ ਮਾਰ ਖਾ ਕੇ ਮਰ ਜਾਂਦਾ ਤੇ ਕੋਈ ਡਰਦਾ ਹੀ ਪਿੱਛੇ ਨੂੰ ਹੋ ਜਾਂਦਾ। ਇਸ ਤਰ੍ਹਾਂ ਦਾ ਯੁੱਧ ਉਸ ਨਦੀ ਦੇ ਕਿਨਾਰੇ ਦੇ ਉੱਤੇ ਮਚਿਆ ਹੋਇਆ। ਜੀਵਨ ਸਿੰਘ ਰੁਪਿਓ ਪਗ ਠਾਡ ਹਵੈ ਛੋਰ ਤੁਫੰਗਣ ਸੰਗ ਪ੍ਰਹਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੀਵਨ ਸਿੰਘ ਆਪਣੇ ਪੈਰਾਂ ਨੂੰ ਜਮਾ ਕੇ ਖਲੋਤਾ ਹੋਇਆ ਔਰ ਬੰਦੂਕਾਂ ਦੇ ਪ੍ਰਹਾਰ ਲਗਾਤਾਰ ਕਰ ਰਿਹਾ। ਹੇਲ ਕੋ ਚਾਲਤ ਚਾਲਤ ਮੰਦੈ ਕਾਲਤ ਛਤਰ ਕੋ ਦੁੱਖ ਪਾਰੇ। ਵੱਡੇ ਹੱਲੇ ਨੂੰ ਚੱਲਦਾ ਹੈ, ਹੌਲੀ ਹੌਲੀ ਚੱਲਦਾ ਹੈ। ਕਵੀ ਜੀ ਲਿਖਦੇ ਨੇ ਕਿ ਵੱਡਾ ਭਾਰੀ ਜਿਹੜਾ ਦੁੱਖ ਹੈ ਉਹ ਦਿੱਤਾ ਹੋਇਆ ਇਹਨਾਂ ਸਾਰਿਆਂ ਨੇ ਜੀਵਨ ਸਿੰਘ ਨੂੰ ਔਰ ਉਸਦੇ ਸਾਥੀਆਂ ਨੂੰ, ਕਿਉਂਕਿ ਫੌਜ ਬਹੁਤੀ ਜ਼ਿਆਦਾ ਹੈ ਤੇ ਥੋੜੇ ਸਿੰਘ ਨੇ।
ਕੇਤਕ ਸਿੰਘ ਗਏ ਮਰ ਕੇ ਗੁਲਕਾਂ ਲੱਗ ਫੂਟ ਪਰੇ ਨਿਜ ਅੰਗਾ।
ਕਵੀ ਜੀ ਲਿਖਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਕਾਫੀ ਸਾਰੇ ਸਿੰਘ ਗੋਲੀਆਂ ਲੱਗਣ ਦੇ ਨਾਲ ਮਾਰੇ ਗਏ।
ਕਾਇਲ ਕੂਮਤ ਝੂਮ ਗਿਰੇ ਜਿਮ ਬਾਯੂ ਉਖਾਰ ਕਰੇ ਤਰ ਪੰਗਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਕਾਇਲ ਹੋ ਕੇ ਜ਼ਖਮੀ ਹੋ ਕੇ ਝੂਮਦੇ ਝੂਮਦੇ ਸੂਰਮੇ ਰਣ ਭੂਮੀ ਦੇ ਵਿੱਚ ਇਸ ਤਰ੍ਹਾਂ ਡਿੱਗ ਰਹੇ ਨੇ ਕਿ ਜਿਵੇਂ ਸੁੱਕਾ ਹੋਇਆ ਦਰਖਤ ਤੇਜ਼ ਹਨੇਰੀ ਦੇ ਵਗਣ ਦੇ ਨਾਲ ਡਿੱਗ ਜਾਂਦਾ।
ਪੁੰਜ ਮਿਲੇ ਹਿਤ ਭੰਜਣ ਕੇ ਹੋਏ ਗੰਜਣ ਸ਼੍ਰੋਣ ਤਰੰਗ ਸੁਰੰਗਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਤੁਰਕ ਸਿੱਖਾਂ ਨੂੰ ਮਾਰਨ ਦੇ ਲਈ ਮਿਲ ਕੇ ਆ ਪੈਂਦੇ ਨੇ ਅਤੇ ਆਪ ਮਾਰੇ ਜਾਂਦੇ ਹਨ। ਲਹੂ ਦੇ ਨਾਲ ਜਿਹੜੇ ਕੱਪੜੇ ਨੇ ਉਹ ਲਾਲ ਰੰਗ ਦੇ ਸੁਰੰਗ ਹੁੰਦੇ ਨੇ।
ਆਣ ਪਰੇ ਕਰ ਜੋਰ ਮਹਾ ਚਹੁਯੋਰਨ ਤੇ ਰਣ ਘੋਰ ਮਚਾਇਓ।
ਆਖਰਕਾਰ ਵੱਡੇ ਹੱਲੇ ਦੇ ਨਾਲ ਜ਼ੋਰ ਦੇ ਨਾਲ ਆ ਕੇ ਪਏ ਨੇ ਇਹਨਾਂ ਸਾਰਿਆਂ ਨੂੰ ਜੀਵਨ ਸਿੰਘ ਦੇ ਸਮੇਤ ਉਹਨਾਂ ਨੇ ਘੇਰਾ ਪਾ ਲਿਆ।
ਤੀਰਤ ਸੀ ਸਲਤਾ ਥਿਰ ਹੋਏ ਵੱਡੋ ਚਲਤਾ ਜਲ ਬੇਗ ਬਹਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਉਸ ਸਰਸਾ ਨਦੀ ਦਾ ਪ੍ਰਵਾਹ ਹੈ ਉਹ ਬੜੇ ਤੇਜ਼ ਪਾਣੀ ਦੇ ਨਾਲ ਵਗਦਾ ਜਾ ਰਿਹਾ ਹੈ, ਉਸੇ ਦੇ ਕਿਨਾਰੇ ਦੇ ਉੱਤੇ ਇਹ ਵੱਡਾ ਜੰਗ ਹੋ ਰਿਹਾ। ਛੋਰ ਦਈ ਇੱਕ ਸੰਗ ਤੁਫੰਗਣ ਸਿੰਘ ਜਤੇਕ ਸਮੂਹਣ ਕਾਇਓ। ਉਸ ਵੇਲੇ ਇੱਕੋ ਵਾਰੀ ਬਹੁਤੀਆਂ ਸਾਰੀਆਂ ਬੰਦੂਕਾਂ ਦਾ ਇਕੱਠਾ ਪ੍ਰਹਾਰ ਕੀਤਾ ਗਿਆ ਸਿੰਘਾਂ ਦੇ ਉੱਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀਆਂ ਗੋਲੀਆਂ ਬੰਦੂਕਾਂ ਦੇ ਵਿੱਚੋਂ ਨਿਕਲੀਆਂ ਨੇ ਉਹਨਾਂ ਗੋਲੀਆਂ ਨੇ ਬਹੁਤੇ ਸਾਰੇ ਸਿੰਘਾਂ ਦਾ ਵਿਨਾਸ਼ ਕਰ ਦਿੱਤਾ।
ਜੀਵਨ ਸਿੰਘ ਸਮੇਤ ਗਿਰੇ ਸਭ ਪ੍ਰਾਣ ਦਏ ਗੁਰ ਕੋ ਪੁਰ ਪਾਇਓ।
ਜੀਵਨ ਸਿੰਘ ਦੇ ਸਮੇਤ ਉਸ ਦੇ ਨਾਲ ਦੇ ਜਿੰਨੇ ਵੀ ਸਾਥੀ ਸਨ ਇਸੇ ਜਗ੍ਹਾ ਦੇ ਉੱਤੇ ਸ਼ਹੀਦ ਹੋ ਗਏ। ਮਾਨੋ ਕਿ ਸ਼ਹੀਦ ਹੋ ਕੇ ਗੁਰਾਂ ਦੀ ਪੁਰੀ ਨੂੰ ਇਹਨਾਂ ਸਾਰਿਆਂ ਨੇ ਪ੍ਰਾਪਤ ਕੀਤਾ।
ਪਾਰ ਪਰੇ ਕਿਤਨੇ ਜਲ ਤੇ ਚਲਤੇ ਬਲ ਤੇ ਟਲਤੇ ਨਾ ਲੜਾਈ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਉਸ ਭਿਆਨਕ ਨਦੀ ਨੂੰ ਪਾਰ ਕਰ ਗਏ ਨੇ, ਕਈ ਵਿੱਚੇ ਰੁੜ ਗਏ ਨੇ, ਇਸੇ ਤਰੀਕੇ ਦੇ ਨਾਲ ਭਾਵ ਕਿ ਲੜਾਈ ਤੋਂ ਨਹੀਂ ਟਲੇ, ਉਸ ਜਗ੍ਹਾ ਦੇ ਉੱਤੇ ਸ਼ਹੀਦੀਆਂ ਵੀ ਪਾਈਆਂ, ਇਸ ਤੋਂ ਇਲਾਵਾ ਯਤਨ ਕਰਕੇ ਪਾਰ ਵੀ ਹੋਏ। ਉਸ ਵੇਲੇ ਦੇ ਬਿਪਤਾ ਦੇ ਹਾਲ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਬਿਆਨ ਕੀਤਾ।
ਇਹ ਵੀ ਘੜੀ ਕੋਈ ਵੱਡੇ ਕਹਿਰ ਦੀ ਸੀ, ਇੱਕ ਬੜਾ ਪਾਰਾ ਕਮ ਸਾਨ ਹੋਇਆ, ਬਣੀ ਸਿੰਘਾਂ ਨੂੰ ਸੀ ਇੱਥੇ ਬਹੁਤ ਔਖੀ, ਵੈਰੀ ਜਿਨ੍ਹਾਂ ਦਾ ਜ਼ਮੀਂ ਅਸਮਾਨ ਹੋਇਆ। ਅੱਗੋਂ ਸਰਸਾ ਪਾਰ ਨਾ ਹੋਣ ਦਿੰਦਾ, ਪਿੱਛੋਂ ਵੈਰੀਆਂ ਦਾ ਸੀ ਤੂਫਾਨ ਹੋਇਆ। ਤੀਜੀ ਬਿਪਤਾ ਨਾਲ ਵਹੀਰ ਦੀ ਸੀ, ਕਾਲੀ ਨਾਲ ਔਖਾ ਪਾਰ ਜਾਣ ਹੋਇਆ। ਪਾਰ ਕਰਨ ਅਸਬਾਬ ਕੇ ਲੜਨ ਖੜਕੇ, ਵੇਲਾ ਡਾਡਾ ਹੀ ਤੰਗ ਪਛਾਣ ਹੋਇਆ। ਬੁਰੀ ਤੇਗ ਚੱਲੀ ਦਰਿਆ ਕੰਢੇ, ਬੇਅੰਤ ਜਵਾਨਾਂ ਦਾ ਕਾਣ ਹੋਇਆ। ਤਿੱਤਰ ਬਿੱਤਰ ਹੋ ਗਿਆ ਸੀ ਸਾਥ ਸਾਰਾ, ਤਦੋਂ ਔਖ ਸੰਭਾਲਣਾ ਆਣ ਹੋਇਆ। ਸਤਿਗੁਰਾਂ ਦਾ ਲੁੱਟੇ ਅਸਬਾਬ ਕੱਤਾ, ਅਤੇ ਬੜਾ ਭਾਰੀ ਨੁਕਸਾਨ ਹੋਇਆ। ਬਹੁਤੇ ਲੜ ਕੇ ਸਿੰਘ ਸ਼ਹੀਦ ਹੋ ਗਏ, ਸਭ ਸਾਜ ਸਮਾਨ ਵੀਰਾਨ ਹੋਇਆ। ਇਕਦਮ ਵਿਛੜ ਪਰਿਵਾਰ ਗਿਆ, ਵੈਰੀ ਸਿਰ ਉੱਤੇ ਬਲਵਾਨ ਹੋਇਆ। ਗੱਡੇ ਪੁਸਤਕਾਂ ਦੇ ਸਾੜ ਫੂਕ ਦਿੱਤੇ, ਬੁਰਾ ਵੈਰੀ ਤੋਂ ਕੰਮ ਸਿਆਣ ਹੋਇਆ। ਜਿਗਰ ਤਨ ਦਸਮੇਸ਼ ਕਰਤਾਰ ਸਿੰਘਾ, ਜ਼ਰਾ ਨਹੀਂ ਘਬਰਾ ਸਿਆਣ ਹੋਇਆ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਜ਼ਿਕਰ ਕਰਦੇ ਨੇ ਕਿ ਵਹੀਰ ਵੀ ਨਾਲ ਸੀ, ਇਸ ਤੋਂ ਇਲਾਵਾ ਜਿਹੜੇ ਪੁਸਤਕਾਂ ਦੇ ਵੱਡੇ ਭੰਡਾਰ ਨੇ ਉਹ ਵੀ ਨਾਲ ਸਨ। ਪੁਸਤਕਾਂ ਵੈਰੀਆਂ ਦੇ ਹੱਥ ਲੱਗੀਆਂ ਅਤੇ ਉਹਨਾਂ ਨੇ ਉਹਨਾਂ ਨੂੰ ਸਾੜ ਦਿੱਤਾ, ਜਿਹੜਾ ਕਿ ਸਤਿਗੁਰਾਂ ਦਾ ਇੱਕ ਬੇਸ਼ਕੀਮਤੀ ਖਜ਼ਾਨਾ ਸੀ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਸਰਸਾ ਦਰਿਆ ਲਿਖਿਆ ਹੈ, ਕਿਸੇ ਨੇ ਦਰਿਆ ਲਿਖਿਆ, ਕਿਸੇ ਨੇ ਨਦੀ ਲਿਖੀ ਹੈ, ਔਰ ਕਿਸੇ ਨੇ ਨਾਲਾ ਲਿਖਿਆ। ਤਿੰਨ ਪ੍ਰਕਾਰ ਦੇ ਨਾਲ ਸਰਸਾ ਦਾ ਜ਼ਿਕਰ ਕੀਤਾ ਗਿਆ। ਕੁਝ ਇਤਿਹਾਸਕਾਰ ਲਿਖਦੇ ਨੇ ਉਹਨੂੰ ਦਰਿਆ ਆਖਿਆ ਜਾਂਦਾ, ਕੁਝ ਇਤਿਹਾਸਕਾਰ ਲਿਖਦੇ ਨੇ ਕਿ ਸਰਸਾ ਨਦੀ ਹੈ, ਨਹਿਰ ਹੈ, ਅਤੇ ਕਿਸੇ ਨੇ ਨਾਲਾ ਵੀ ਲਿਖਿਆ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਸਰਸਾ ਨੂੰ ਦਰਿਆ ਬਿਆਨ ਕਰ ਰਹੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵੱਡੀ ਬਿਪਤਾ ਸਿੰਘਾਂ ਦੇ ਉੱਤੇ ਪਈ।
ਸ੍ਰੀ ਗੁਰ ਕੋ ਸੁਤ ਬੀਰ ਬਡੋ ਰਿਪ, ਰੋਕ ਬਿਲੋਕਤ ਮਗ ਕੋ ਜਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਸਪੁੱਤਰ ਹੈ, ਜਿਹਦਾ ਨਾਮ ਅਜੀਤ ਸਿੰਘ ਹੈ, ਉਹਨੇ ਵੈਰੀਆਂ ਦੇ ਦਲ ਨੂੰ ਉਸ ਵੇਲੇ ਦੇਖਿਆ ਕਿ ਪਿੱਛੇ ਹੈ, ਤੇ ਫਿਰ ਉਹ ਸਤਿਗੁਰਾਂ ਦੇ ਵੱਲ ਅੱਗੇ ਵਧਿਆ।
ਵਾਹਿਗੁਰੂ ਮੁਖ ਬੋਲ ਫਤਿਹ ਜੁਤ, ਜਾਏ ਮਿਲਿਓ ਪਿਤ ਕੋ ਹਰ ਖਾਈ।
ਜੀਵਨ ਸਿੰਘ ਨੇ ਉਹਦੇ ਸਾਥੀਆਂ ਨੇ ਇਸ ਪਾਸੇ ਵੈਰੀ ਨੂੰ ਰੋਕਿਆ। ਉਸ ਸਰਸਾ ਤੋਂ ਪਾਰ ਹੋਇਆ ਅਜੀਤ ਸਿੰਘ ਜਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਨੂੰ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬੁਲਾਈ।
ਕੇਤਕ ਸਿੰਘਣ ਜੰਗ ਕਰੇ ਨਿਜ ਸੰਗ ਹੋਤੇ ਸੋਹਤੇ ਸਮੁਦਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਅਜੀਤ ਸਿੰਘ ਦੇ ਨਾਲ ਬਹੁਤੇ ਸਾਰੇ ਸਿੰਘ ਸਨ, ਉਹਨਾਂ ਨੇ ਵੀ ਜੰਗ ਲੜਿਆ, ਜਿਨ੍ਹਾਂ ਦੇ ਵਿੱਚੋਂ ਬਹੁਤੇ ਸਾਰੇ ਸ਼ਹਾਦਤ ਨੂੰ ਪ੍ਰਾਪਤ ਹੋਏ।
ਕੇਤਕ ਕਾਇਲ ਸ਼੍ਰੋਣਤ ਚਾਲਤ ਪੁੰਜ ਸੰਭਾਲਤ ਲਿਆਏ ਲਵਾਏ।
ਇਸ ਤੋਂ ਇਲਾਵਾ ਜਿਹੜੇ ਬਹੁਤਾ ਜ਼ਿਆਦਾ ਜ਼ਖਮੀ ਸਨ, ਜਿਨ੍ਹਾਂ ਦੇ ਜ਼ਖਮਾਂ ਦੇ ਵਿੱਚੋਂ ਲਹੂ ਚੋਰਿਆ ਸੀ, ਉਹਨਾਂ ਦੀ ਸਾਂਭ ਸੰਭਾਲ ਕਰਕੇ ਉਹਨਾਂ ਨੂੰ ਨਾਲ ਲਿਆਂਦਾ ਗਿਆ।
ਸਿੰਘ ਯੋਧਰਪ ਰੋਕ ਲਿਓ ਪਟ ਲੱਖੋਂ ਆਏ ਧਿਆਨ ਚਲਾਏ।
ਆਪਣੇ ਪਿਤਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵਾਰਤਾ ਸੁਣਾਉਂਦੇ ਨੇ ਅਜੀਤ ਸਿੰਘ ਜੀ। ਕਹਿੰਦੇ ਨੇ, ਇਹ ਸੱਚੇ ਪਾਤਸ਼ਾਹ ਜੀ, ਤੁਸੀਂ ਸਾਡੀ ਸਹਾਇਤਾ ਦੇ ਵਾਸਤੇ ਉਦੈ ਸਿੰਘ ਨੂੰ ਭੇਜਿਆ। ਉਦੈ ਸਿੰਘ ਨੇ ਲੱਖਾਂ ਵੈਰੀਆਂ ਦੇ ਦਲ ਨੂੰ ਰੋਕ ਲਿਆ ਆਪਣਿਆਂ ਤੀਰਾਂ ਦਾ ਪ੍ਰਹਾਰ ਕਰਕੇ।
ਸ੍ਰੀ ਗੁਰਦੇਵ ਪਿਤਾ ਟਿਗ ਪਾਖਤ ਥੰਬ ਮੰਨੇ ਦਥਰਿਓ ਤਿਸ ਜਾਏ।
ਅਜੀਤ ਸਿੰਘ ਜੀ ਕਹਿੰਦੇ ਨੇ, ਹੇ ਗੁਰੂ ਦੇ ਪਿਤਾ ਜੀ, ਉਦੈ ਸਿੰਘ ਇੱਕ ਥੰਮ ਦੀ ਤਰ੍ਹਾਂ ਖਲੋ ਕੇ ਵੈਰੀਆਂ ਦੇ ਅੱਗੇ ਡਟ ਗਿਆ ਸੀ।
ਤੀਰ ਪਿਖੇਰ ਪਤੀਰ ਦੀਏ ਬਹੁ ਵੀਰ ਗਏ ਖਪ ਕੇ ਸਮੁਦਾਈ।
ਸੱਚੇ ਪਾਤਸ਼ਾਹ ਜੀ ਲਾਗੇ ਵੈਰੀਆਂ ਨੂੰ ਦੇਖ ਕੇ ਉਦੈ ਸਿੰਘ ਨੇ ਬੜੇ ਤੀਰਾਂ ਦਾ ਪ੍ਰਹਾਰ ਕੀਤਾ ਤੇ ਬਹੁਤੇ ਸਾਰੇ ਵੈਰੀਆਂ ਦੇ ਸੂਰਮੇ ਉਸਨੇ ਖਪਾ ਦਿੱਤੇ।
ਚਾਰ ਕਰੀ ਇੱਕ ਜਾਮ ਲਰਿਓ ਬਲ ਬਾਹਣ ਤੇ ਬਹੁ ਬੀਰਨ ਕੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਹਿਬਜ਼ਾਦਾ ਦੱਸ ਰਿਹਾ ਕਿ ਇੱਕ ਪਹਿਰ ਤੇ ਚਾਰ ਕਰੀਆਂ ਲਗਾਤਾਰ ਉਦੈ ਸਿੰਘ ਨੇ ਜੰਗ ਲੜਿਆ।
ਬਲ ਬਾਹਣ ਤੇ ਬਹੁ ਬੀਰਨ ਕੋ,
ਭਾਵ ਕੇ ਬਲਸ਼ਾਲੀ ਬਾਹਾਂ ਵਾਲੇ ਵੈਰੀਆਂ ਦੇ ਨਾਲ ਉਹ ਡਟ ਕੇ ਲੜਿਆ।
ਬੀਦਤ ਗੇਰਟ ਤੇਰਤ ਹੈ ਅਡ ਜਾਤ ਕੇਤਕ ਨੀਰਨ ਕੋ।
ਵਿਨ ਵਿਨ ਕੇ ਚੁਣ ਚੁਣ ਕੇ ਤੀਰਾਂ ਦੇ ਨਾਲ ਉਹਨੇ ਮਾਰਿਆ। ਸਹਿਬਜ਼ਾਦਾ ਅਜੀਤ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਦੇਖਿਆ ਕਿ ਵੈਰੀ ਪਾਣੀ ਮੰਗ ਰਹੇ ਸਨ।
ਹੇਰਤ ਹੈ ਮੁਖ ਟੇਰਤ ਹੈ ਮਿਲ ਘੇਰਤ ਹੈ ਚਹਿ ਪੀਰਨ ਕੋ।
ਭਾਵ ਕਿ ਉਸ ਵੇਲੇ ਦੇਖਦੇ ਸਨ, ਮੁਖ ਤੋਂ ਟੇਰਦੇ ਸਨ, ਬੋਲ ਬੋਲ ਕੇ ਘੇਰਾ ਪਾਉਂਦੇ ਸਨ ਚਹਿ ਪੀਰਨ ਕੋ।
ਭਾਵ ਕਿ ਉਸ ਵੇਲੇ ਪਾਉਂਦੇ ਸਨ ਬਹੁਤੇ ਜ਼ਿਆਦਾ ਪੀੜਾ ਨੂੰ। ਫੋਰ ਸਰੀਰਨ ਬੀਰਨ ਕੇ ਹੋ ਛੂਛ ਤੁਨੀ ਰਹਿ ਤੀਰਨ ਕੋ।
ਅਜੀਤ ਸਿੰਘ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ, ਵੈਰੀਆਂ ਦੇ ਸਰੀਰਾਂ ਨੂੰ ਬਹੁਤਾ ਜ਼ਿਆਦਾ ਵਿੰਨਿਆ। ਆਖਰਕਾਰ ਕਹਿੰਦੇ ਨੇ ਅਜੀਤ ਸਿੰਘ ਜੀ ਕਿ ਉਦੈ ਸਿੰਘ ਦੇ ਪੱਥੇ ਦੇ ਵਿੱਚੋਂ ਤੀਰ ਮੁੱਕ ਗਏ ਸਨ, ਖਾਲੀ ਹੋ ਗਿਆ ਸੀ ਪੱਥਾ।
ਮਿਆਣ ਤੇ ਖੈਂਚ ਕਿਰਪਾਨ ਲਈ ਬਲਵਾਨ ਮਹਾਨ ਦੀਏ ਬਿਲਚਾਈ।
ਜਦੋਂ ਸੱਚੇ ਪਾਤਸ਼ਾਹ ਜੀ ਤੀਰ ਮੁੱਕ ਗਏ, ਫਿਰ ਉਹਨੇ ਮਿਆਣ ਦੇ ਵਿੱਚੋਂ ਕਿਰਪਾਨ ਨੂੰ ਖਿੱਚਿਆ ਤੇ ਬਲਵਾਨ ਨੇ ਵੱਡੀ ਕਿਰਪਾਨ ਦੀ ਮਾਰ ਮਾਰੀ ਤੇ ਵੈਰੀਆਂ ਨੂੰ ਵਿਚਲਾ ਦਿੱਤਾ।
ਹੋਇ ਇੱਕ ਸੰਗ ਮਲੇਛ ਤੁਫੰਗ ਦਈ ਗਣ ਛੋਰ ਕਰੀ ਸਮੂਹਾਈ।
ਇਸ ਤੋਂ ਬਾਅਦ ਕਹਿੰਦੇ ਨੇ ਕਿ ਫਿਰ ਤੋਂ ਬਹੁਤੀਆਂ ਸਾਰੀਆਂ ਮਲੇਛਾਂ ਨੇ ਇੱਕੋ ਵਾਰੀ ਗੋਲੀਆਂ ਦਾ ਪ੍ਰਹਾਰ ਕੀਤਾ, ਨਿਸ਼ਾਨਾ ਤੱਕ ਕੇ ਉਦੈ ਸਿੰਘ ਦਾ।
ਪਾਲ ਮਿਲਾਗ ਵਿਸਾਲ ਗਈ ਫੁੱਟ ਕੇ ਦਸ ਦੁਆਰ ਤਹਾਂ ਮ੍ਰਿਤ ਪਾਈ।
ਅਜੀਤ ਸਿੰਘ ਜੀ ਦੱਸਦੇ ਨੇ ਕਿ ਮੱਥੇ ਦੇ ਵਿੱਚ ਇੱਕ ਭਿਆਨਕ ਗੋਲੀ ਉਦੈ ਸਿੰਘ ਦੇ ਲੱਗੀ ਤੇ ਉਸ ਵੇਲੇ ਦਸਵਾਂ ਦੁਆਰ ਟੁੱਟ ਗਿਆ, ਮੱਥਾ ਟੁੱਟ ਗਿਆ ਤੇ ਇਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਉਦੈ ਸਿੰਘ ਨੇ ਸ਼ਹਾਦਤ ਨੂੰ ਪ੍ਰਾਪਤ ਕੀਤਾ।
ਆਏ ਗਏ ਸਲਤਾ ਤਟ ਪੈ ਤਬ ਤੋ ਹਮ ਪੇ ਬੜ ਜੋਰ ਕੋ ਕਾਲਾ।
ਕਿਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਤੱਕ ਪਹੁੰਚਿਆ ਹੈ ਇਸ ਵਾਰਤਾ ਨੂੰ ਅਜੀਤ ਸਿੰਘ ਬਿਆਨ ਕਰ ਰਿਹਾ। ਕਹਿੰਦਾ ਕਿ ਫਿਰ ਸੱਚੇ ਪਾਤਸ਼ਾਹ ਜੀ, ਮੈਂ ਤੇ ਮੇਰੇ ਨਾਲ ਦਾ ਸਾਥੀ ਜੀਵਨ ਸਿੰਘ ਆਪਣੇ ਨਾਲ ਦੇ ਸਿੰਘਾਂ ਦੇ ਸਮੇਤ ਇਸ ਸਰਸਾ ਦੇ ਕਿਨਾਰੇ ਦੇ ਉੱਤੇ ਪਹੁੰਚੇ ਤੇ ਬਹੁਤ ਵੱਡਾ ਉੱਥੇ ਵੀ ਸਾਡੇ ਤੇ ਵੈਰੀਆਂ ਦੇ ਵੱਲੋਂ ਜ਼ੋਰਦਾਰ ਹੱਲਾ ਹੋਇਆ।
मार के तीरन बेद शरीरन वीरन के बडहेल को चाला।
सच्चे पातशाह जी तीरां दी मार मारी वैरियां दे शरीरां नूं विन्निया। इसे तरीके दे नाल सच्चे पातशाह जी वड्डे वैरियां दे हल्ले नूं असें जोर दे नाल चलिया।
जीवन सिंह मरियो तेहठा गुल का लग के पद पाए बेसाला।
सच्चे पातशाह जी उस जगह दे उते जीवन सिंह भी शहीद हो गया, गोली उदे आण के लगी ते ओ तुहाडे चरणां दे विच जा समाया।
तां छिन मैं चढ़ नार गयो जल होए गंभीर सवेग ते चाला।
सच्चे पातशाह जी इस तो अलावा इन्ना ज्यादा कहर होया कि जेड़ा ये नाला से पाव के जेड़ी ये नदी सी सरसा ये बहुत ही ज्यादा चढ़ गई। पानी बहुत ज्यादा विशाल ते गहरा से सच्चे पातशाह जी शूकदा होया नदी दा पानी तेज प्रवाह दे नाल जा रहा सी।
केतक सिंह गए बह बीचे नीठ ही नीठ ते आए उरारा।
सच्चे पातशाह जी उस सरसा नदी दे विच बहुते सारे साडे सिंह रुड़ गए। सच्चे पातशाह जी नीठ नीठ पाप के मसा मसा मैं अपनी जान नूं बचा के इस पार निकलिया।
श्री प्रभु जी अब आप सुनो दाले आए कनो जेहवार ना पारा।
साहबजादा अजीत सिंह जी कहिंदे ने कि हे सच्चे पातशाह जी अजे भी वैरियां दे दल ने साडा खैड़ा नहीं छड्या, ओह भी नदी नूं पार करके सच्चे पातशाह जी साडे ते हल्ला करेगा। सेना इन्नी ज्यादी है जिहदा कोई पारावार नहीं।
देर करो नहीं आप उलंगो तूरन ता करके बल पारा।
इस करके सच्चे पातशाह जी तुहानू देरी नहीं लाउणी चाहीदी, छेती तो छेती सच्चे पातशाह जी तुसीं इत्थों अग्गे निकल जाओ अपने वड्डे विशाल बल नूं धारण करके।
यों सुन के सलता जल को तब कोपत श्री गुर साप उचारा।
ग्रंथाकार भाई संतोख सिंह जी लिखते ने कि जदों ऐसी वार्ता साहबजादा अजीत सिंह ने सुनाई तो कवि संतोख सिंह जी लिखते ने कि सतगुरु गोबिंद सिंह सच्चे पातशाह जी बहुत ही ज़्यादा क्रोध दे विच आए ते सतगुरु गोबिंद सिंह सच्चे पातशाह जी ने उस वेले सरसा नदी नूं सराब दिता।
कहिंदे ने सरसा नारा बड़ो गुर मारा लहियो अवसर नीर बढ़ायो।
सतगुरु ने शराब दा वचन कीता सरसा दे वास्ते। कहिंदे ने कि सरसा ये जिहड़ा नाला है ये गुरु दा मारिया होया, लहियो अवसर नीर बढ़ायो कि जदों साडे लंघण दा समां सी अचानक इहने पाणी नूं बहुत ज़्यादा वधा दिता। सतगुरु ने शराब दा वचन कीता।
है अब लो यह बात प्रसिद्ध गुरमुख ते जिम श्राप लायो।
ग्रंथाकार भाई संतोख सिंह जी लिखते ने कि हुण तक अजे तक भी यह गल बहुत ही ज्यादा प्रसिद्ध है, बहुत ज्यादा मशहूर है कि सतगुरु गोबिंद सिंह सच्चे पातशाह जी ने उस सरसा नूं श्राप दिता।
आलम सिंह तबे कर जोर ते दीन बण्यो हित बाक सुनायो।
उस वेले आलम सिंह ने हाथ जोड़े ते बहुत ही ज्यादा दीनता दे नाल उन्हें सतगुरां दे चरणां दे विच अर्ज कीती बेनती कीती।
सिंह अजीत मिले अब आए कै पाछे रहो सो मरियो रण पायो।
आलम सिंह कहिंदा कि सच्चे पातशाह जी साहबजादा अजीत सिंह दी असीं सारे उड़ीक कर रहे सां, सच्चे पातशाह जी हुण साहबजादा अजीत सिंह भी पहुंच गया ते जिहड़े नाल दे साथी ने उह ते इन्हां दे दसण दे मुताबक मारे जा चुके ने। उदय सिंह भी शहीद हो चुका है, जीवन सिंह भी शहीद हो गया, नाल दे साथी भी रणभूमि दे विच शहीद हो गए ने, कई सरसा नदी दे विच रुड़ गए ने। इस करके सच्चे पातशाह जी पिछे ते साडे नाल दा साथी कोई भी नहीं रहा।
आप तुरंग तवाए चलो फिर सिंह रह परोकण को।
आलम सिंह कहिंदा कि सच्चे पातशाह जी हुण इस तरह करो कि तुसीं अपने घोड़े नूं दड़ा के दूर चले जाओ ਸੱਚੇ ਪਾਤਸ਼ਾਹ ਜੀ, ਅਸੀਂ ਸਾਰੇ ਸਿੰਘ ਇੱਥੇ ਰੁਕ ਕੇ ਵੈਰੀਆਂ ਦੇ ਰਸਤੇ ਨੂੰ ਰੋਕਾਂਗੇ ਤਾਂ ਕਿ ਤੁਹਾਡੇ ਪਿੱਛੇ ਵੈਰੀ ਆ ਨਾ ਸਕੇ।
ਪੰਥ ਕੇ ਮੂਲ ਆਹੋ ਨਿਕ ਸੋਪਨ, ਸਿੰਘ ਬਣਾਏ ਅਨੇਕਨ ਕੋ।
ਹੁਣ ਸਿੰਘ ਬੇਨਤੀ ਕਰ ਰਹੇ ਨੇ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਚਲੇ ਜਾਓ, ਅਸੀਂ ਵੈਰੀਆਂ ਦੇ ਰਸਤੇ ਨੂੰ ਰੋਕਾਂਗੇ। ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸਾ ਕਰਨਾ ਨਹੀਂ ਚਾਹੁੰਦੇ। ਉਹ ਆਪਣੇ ਨਾਲ ਦੇ ਸਾਥੀਆਂ ਨੂੰ ਮੌਤ ਦੇ ਮੂੰਹ ਦੇ ਵਿੱਚ ਛੱਡ ਕੇ ਜਾਣਾ ਨਹੀਂ ਚਾਹੁੰਦੇ। ਉਸ ਵੇਲੇ ਆਲਮ ਸਿੰਘ ਕਹਿੰਦਾ, ਪੰਥ ਕੇ ਮੂਲ, ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਦੇ ਮੂਲ ਹੋ ਤੁਸੀਂ, ਮੁੱਢ ਹੋ ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਦੇ।
ਨਿਕਸੋ ਪੁਣ ਸਿੰਘ ਬਣਾਏ ਅਨੇਕਨ ਕੋ।
ਸੱਚੇ ਪਾਤਸ਼ਾਹ ਜੀ ਜੇਕਰ ਇਸ ਜਗ੍ਹਾ ਦੇ ਉੱਤੋਂ ਤੁਸੀਂ ਨਿਕਲ ਜਾਓਗੇ ਤੇ ਸੱਚੇ ਪਾਤਸ਼ਾਹ ਜੀ ਜੇਕਰ ਅਸੀਂ ਸ਼ਹੀਦ ਵੀ ਹੋ ਜਾਵਾਂਗੇ ਤੇ ਅਨੇਕਾਂ ਸਾਡੇ ਵਰਗੇ ਸਿੰਘ ਤੁਸੀਂ ਬਣਾ ਲਓਗੇ।
ਜੇ ਹਮਸੇ ਮਰ ਜਾਏ ਕਨੇ ਬਹੁ ਫੇਰ ਬਣੇ ਤਜ ਸ਼ੋਕਨ ਕੋ।
ਸੱਚੇ ਪਾਤਸ਼ਾਹ ਜੀ ਕਿਸੇ ਸੋਗ ਵਾਲੀ ਗੱਲ ਨਹੀਂ ਹੈ ਕਿ ਸਾਡੇ ਵਰਗੇ ਭਾਵੇਂ ਹਜ਼ਾਰਾਂ ਮਰ ਜਾਣ, ਸੱਚੇ ਪਾਤਸ਼ਾਹ ਜੀ ਉਹ ਤੁਸੀਂ ਦੁਬਾਰਾ ਬਣਾ ਸਕਦੇ ਹੋ, ਸਾਜ ਸਕਦੇ।
ਸ੍ਰੀ ਪ੍ਰਭ ਜੀਵੋ ਅੰਮ੍ਰਿਤ ਪੀਵੋ ਨਾ ਬਿਗੜੈ ਸਿੱਖ ਲੋਕਨ ਕੋ।
ਆਲਮ ਸਿੰਘ ਕਹਿੰਦਾ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਜਿਉਂਦੇ ਰਹੋ, ਭਾਵ ਕੇ ਜੀਵਨ ਦੇ ਅੰਮ੍ਰਿਤ ਨੂੰ ਸੱਚੇ ਪਾਤਸ਼ਾਹ ਜੀ ਗ੍ਰਹਿਣ ਕਰੋ। ਨਾ ਵਿਗੜੈ ਸਿੱਖ ਲੋਕਣ ਕੋ, ਹੇ ਸੱਚੇ ਪਾਤਸ਼ਾਹ ਜੀ ਸਿੱਖਾਂ ਦਾ ਲੋਕ ਪਰਲੋਕ ਨਾ ਵਿਗੜੇ। ਇਸ ਤੋਂ ਇਲਾਵਾ ਅਰਥ ਇਹ ਵੀ ਲੱਗਦਾ ਹੈ ਕਿ ਸਿੱਖ ਲੋਕਾਂ ਦਾ ਕੁਛ ਨਹੀਂ ਵਿਗੜੇਗਾ ਸੱਚੇ ਪਾਤਸ਼ਾਹ ਜੀ ਤੁਹਾਡੇ ਜਾਣ ਦੇ ਨਾਲ।
ਫੇਰ ਦਇਆ ਸਿੰਘ ਸਾਹਿਬ ਸਿੰਘ ਮਿਲੇ ਕਰ ਜੋਰ ਉਚਾਰਤ ਹੈ।
ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਭਾਈ ਦਇਆ ਸਿੰਘ ਤੇ ਭਾਈ ਸਾਹਿਬ ਸਿੰਘ ਇਹਨਾਂ ਦੋਵਾਂ ਨੇ ਮਿਲ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਕਹਿੰਦੇ ਨੇ, ਸ੍ਰੀ ਪ੍ਰਭ ਜੰਗ ਤਜੋ ਪ੍ਰਸਥਾਨੋ ਮਾਨੋ ਸਿੰਘ ਵਿਚਾਰਤ ਹੈ।
ਇਹ ਸੱਚੇ ਪਾਤਸ਼ਾਹ ਜੀ ਚਲੇ ਜਾਓ, ਜੰਗ ਨੂੰ ਛੱਡ ਦਿਓ, ਪ੍ਰਸਥਾਨ ਕਰ ਜਾਓ। ਸੱਚੇ ਪਾਤਸ਼ਾਹ ਜੀ ਸਾਰੇ ਸਿੰਘ ਵਿਚਾਰ ਦੇ ਨਾਲ ਬੇਨਤੀ ਕਰ ਰਹੇ ਨੇ, ਸਾਡੀ ਬੇਨਤੀ ਨੂੰ ਪ੍ਰਵਾਨ ਕਰੋ।
ਰਾਵਰ ਤੇ ਹੋਏ ਲੱਖੋਂ ਫੇਰ ਆਹੋ ਸਭ ਮੂਲ ਸੁਧਾਰਤ ਹੋ।
ਸੱਚੇ ਪਾਤਸ਼ਾਹ ਜੀ ਤੁਸੀਂ ਲੱਖਾਂ ਨੂੰ ਬਣਾ ਸਕਦੇ ਹੋ। ਸੱਚੇ ਪਾਤਸ਼ਾਹ ਜੀ ਜੇਕਰ ਅਸੀਂ ਸ਼ਹੀਦ ਹੋ ਗਏ ਤੇ ਤੁਸੀਂ ਨਿਕਲ ਜਾਓਗੇ ਤੇ ਲੱਖਾਂ ਸਾਡੇ ਵਰਗੇ ਬਣਾ ਲਓਗੇ। ਪਰ ਸੱਚੇ ਪਾਤਸ਼ਾਹ ਜੀ ਜੇਕਰ ਮਾੜੀ ਕਿਸਮਤ ਦੇ ਨਾਲ ਤੁਸੀਂ ਸ਼ਹਾਦਤ ਨੂੰ ਪ੍ਰਾਪਤ ਹੋਏ ਤੇ ਸੱਚੇ ਪਾਤਸ਼ਾਹ ਜੀ ਅਸੀਂ ਲੱਖਾਂ ਵੀ ਮਿਲ ਕੇ ਤੁਹਾਨੂੰ ਇਕੱਲਿਆਂ ਨੂੰ ਕਦੇ ਵੀ ਬਣਾ ਨਹੀਂ ਸਕਦੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਵੀ ਐਸਾ ਬਿਆਨ ਆਉਂਦਾ ਹੈ ਕਿ ਸਿੰਘਾਂ ਨੇ ਸਤਿਗੁਰਾਂ ਨੂੰ ਆਖਿਆ ਕਿ ਤੁਸੀਂ ਚਲੇ ਜਾਓ, ਅਸੀਂ ਮਰ ਜਾਵਾਂਗੇ, ਹਜ਼ਾਰਾਂ ਲੱਖਾਂ ਤੁਸੀਂ ਬਣਾ ਲਓਗੇ ਪਰ ਅਸੀਂ ਸਾਰੇ ਮਿਲ ਕੇ ਤੁਹਾਨੂੰ ਨਹੀਂ ਬਣਾ ਸਕਦੇ। ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਗੁਰਬਾਣੀ ਦਾ ਪ੍ਰਮਾਣ ਵੀ ਦਿੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਲਿਖਿਆ ਹੋਇਆ ਬਾਣੀ ਦੇ ਵਿੱਚ, ਜਹ ਸਤਿਗੁਰ ਤਹ ਸਤ ਸੰਗਤ ਬਣਾਈ, ਕਿ ਜਿੱਥੇ ਸਤਿਗੁਰੂ ਹੁੰਦਾ ਉਹ ਆਪਣੀ ਕਿਰਪਾ ਦੇ ਨਾਲ ਬਹੁਤੀ ਸਾਰੀ ਸਤ ਸੰਗਤ ਬਣਾ ਲੈਂਦਾ, ਸਾਧ ਸੰਗਤ ਬਣਾ ਲੈਂਦਾ। ਨਾਲ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਵੀ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਵਚਨ ਕਰਦੇ ਨੇ ਕਿ ਕਿਸੇ ਵੀ ਗ੍ਰੰਥ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਇਹ ਨਹੀਂ ਲਿਖਿਆ ਹੋਇਆ ਕਿ ਜਹ ਸਤ ਸੰਗਤ ਤਹਾਂ ਸਤਿਗੁਰੂ ਬਣਾਇਆ, ਭਾਵ ਕਿ ਗੁਰੂ ਤੇ ਸੰਗਤ ਬਣਾ ਲੈਂਦਾ ਪਰ ਸੰਗਤ ਮਿਲ ਕੇ ਗੁਰੂ ਕਦੇ ਵੀ ਨਹੀਂ ਬਣਾ ਸਕਦੀ। ਇਸੇ ਗੱਲ ਦਾ ਬਿਆਨ ਦਿੱਤਾ ਹੈ ਦਇਆ ਸਿੰਘ ਨੇ, ਭਾਈ ਸਾਹਿਬ ਸਿੰਘ ਨੇ, ਕਿ ਸੱਚੇ ਪਾਤਸ਼ਾਹ ਜੀ ਤੁਸੀਂ ਚਲੇ ਜਾਓ, ਅਸੀਂ ਮਰ ਜਾਵਾਂਗੇ, ਸ਼ਹੀਦ ਹੋ ਜਾਵਾਂਗੇ, ਤੁਸੀਂ ਲੱਖਾਂ ਸਾਡੇ ਵਰਗੇ ਫੇਰ ਬਣਾ ਲਓਗੇ ਪਰ ਸੱਚੇ ਪਾਤਸ਼ਾਹ ਜੀ ਜੇਕਰ ਐਸਾ ਹੋ ਗਿਆ ਕਿ ਤੁਸੀਂ ਬਚ ਨਾ ਸਕੇ, ਅਸੀਂ ਲੱਖਾਂ ਵੀ ਮਿਲ ਕੇ ਇੱਕ ਗੋਬਿੰਦ ਸਿੰਘ ਨਹੀਂ ਬਣਾ ਸਕਦੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਿੰਘਾਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਚਲੇ ਜਾਓ, ਅਸੀਂ ਵੈਰੀਆਂ ਨੂੰ ਰੋਕ ਕੇ ਰੱਖਾਂਗੇ, ਤੁਸੀਂ ਦੂਰ ਨਿਕਲ ਜਾਓ।
ਜੀਵਨ ਸਿੰਘ ਤੇ ਸ਼ੇਰ ਸਿੰਘ ਨਾਹਰ ਗਏ, ਵੀਰ ਸਿੰਘ ਜਹੇ ਜਾਨਾਵਾਰ ਦੇਖੋ, ਉਦੈ ਸਿੰਘ ਜਹੇ ਹੋ ਸ਼ਹੀਦ ਗਏ, ਜਥੇਦਾਰ ਵੱਡੇ ਸਰਦਾਰ ਦੇਖੋ, ਸਿਰਫ ਸਿੰਘ ਵੀ ਡੇਢ ਕੁ ਸੌ ਰਿਹਾ, ਵੈਰੀ ਆ ਰਹੇ ਬੇਸ਼ੁਮਾਰ ਦੇਖੋ, ਦਇਆ ਸਿੰਘ ਤੇ साहिब सिंह हाथ जोड़े सतगुरु जी कर विचार देखो। सतगुरु जी आप टाला कर जावो साड़ी बेनती मन एक वार देखो। जे सलामत तुसी करतार सिंगा सब हो जाएगी ठीक कार देखो।
कवि करतार सिंह जी क्लास वाली है लिखते ने दया सिंह ने ते साहब सिंह ने हाथ जोड़ के बेनती की कि जेकर तुसी सलामत रहोगे ते तुहाडा साजिया खालसा पंथ भी सलामत रहेगा। इस करके सच्चे पातशाह जी कृपा करके बेनती नूं प्रवान करो, इत्थों तुसी इकले अगे चलो, असी वैरियां दे अगे नूं रोकांगे।
आप कौजें पौंज थेरे हम रोके शत्र संघारत हैं।
तुहाडी हिफाजत दे वास्ते तुहाडे हुकुम मन के सच्चे पातशाह जी असीं इत्थे रुकांगे। रोके छत्र संघारत हैं, सच्चे पातशाह जी वैरियां नूं मारांगे ते नाले रुकांगे।
बारी ही बार बिना बहु बोलत बीरन बात को मान गुसाई।
ग्रंथाकार भाई संतोख सिंह जी लिखते ने कि वार वार सिंघां ने बहुतियां सारियां बेनतियां कीतियां, सतगुरु सच्चे पातशाह जी उन्हां दी गल नूं मोड़ भी नहीं सकदे ते सतगुरु सच्चे पातशाह जी दा इरादा भी नहीं बनदा इन्हां नूं छड के जाण दा।
सीरी गुजरी बिच स्यांदन के जोग नंदन के संग चढ़ाई।
उस वेले कवि संतोख सिंह जी लिखते ने कि माता गुजरी जी नूं एक रथ दे विच बिठाया गया, नाल जिहड़े सतगुरां दे दोवें छोटे साहिबजादे सन ओह भी बिठाए गए।
ताहे सुपाख करी समझ आवण ले अगवान चलो सहसाई।
जिहड़े सतगुरां दे दोवें महल ने पाप के सुंदरी जी साहब देवा इते विहीर दे नाल बहुता ज्यादा अगे निकल चुके सन, माता गुजरी जी पिछे सन। सतगुरु सच्चे पातशाह जी ने इन्हां नूं रथ दे विच बिठा के हुक्म कीता, लै आगवान चलो सहसाई, माता जी तुसी भी रथ नूं लैके छेती तों छेती अगे निकलो।
एक दोए रात कहूं बस के तट सौ तद्रव के गमनों पिखताई।
माता जी ने सतगुरु गोविंद सिंह जी ने आख्या कि किसी ना किसी जगह दे उते एक जां दो रातां नूं बतीत करके आखिरकार माता जी तुसी सतलुज दरिया के किनारे दे तक पहुंचो, असी उत्थे आण के मिलांगे। इस तरह कह के माता जी दे रथ नूं तोड़ दिता।
दिल्ली को बसनीक एक सिख लश्कर बिखे औच के आए नजीक करी चरण गुर वंदना।
सोरठे दे विच कवि संतोख सिंह जी ने बयान किया कि दिल्ली दा रहण वाला एक सिख सी जिहड़ा कि सतगुरां दे लश्कर दे विच शामिल सी।
औच के आए नजीक करी चरण गुर वंदना,
अचानक उन्हें सतगुरां दे लागे आके वंदना कीती ते फिर सतगुरां दे चरणां दे विच बेनती करता है।
कहो आप कुछ काज जो मुझते बन सके राजन के महाराज सर्व कला समर्थ तुम।
हाथ जोड़ के उसने अर्ज की है कि हे सच्चे पातशाह जी कृपा करके मेरे वास्ते जेकर हुक्म होवे ते सच्चे पातशाह जी मैं कोई तुहाडी सेवा करा।
राजन के महाराज, सच्चे पातशाह जी तुसी राजयां दे महाराजे हो, सारियां कला दे विच समर्थ हो। श्री मुखते कहता है नीके अवसर मैं मिलियो।
जदों उन्हें ऐसी बेनती की कि सच्चे पातशाह जी कोई सेवा दा मौका बख्शो, सतगुरु गोविंद सिंह सच्चे पातशाह जी ने अपने श्री मुख तो हुक्म किया, कहिंदे ने नीके अवसर मैं मिलियो, हे भाई सिखा बड़े चंगे मौके दे उत्ते मिलिया है ते बहुत चंगी तू सेवा साडे तो मंगी।
जात बहीर माह जोग डोरे तीन सौ जा कर मिलो।
सतगुरां ने उस सिख नूं आख्या कि जिहड़ी अगे वहीर जा रही है उस वहीर दे विच सतगुरु जी कहिंदे ने कि दो डोले जा रहे ने, पाव के दो पालकियां जा रही ने, सतगुरु जी कहिंदे ने उन्हां नूं जाके मिल।
पुन रोपर के बीच
ਕਿਸਕੇ ਸਦਨ ਉਤਾਰ ਦੇਹੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਪਾਲਕਿਆਂ ਦੇ ਵਿੱਚ ਸਾਡੇ ਦੋਵੇਂ ਮਹਿਲ ਨੇ, ਪਾਵਕੇ ਸੁੰਦਰੀ ਜੀ ਔਰ ਇਸ ਤੋਂ ਇਲਾਵਾ ਸਹਿਬ ਦੇਵਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਰੋਪੜ ਨਗਰ ਦੇ ਵਿੱਚ ਕਿਸੇ ਸਿੱਖ ਦੇ ਘਰ ਦੇ ਵਿੱਚ ਉਹਨਾਂ ਦਾ ਡੇਰਾ ਲਵਾ।
ਲਖੈ ਊਚ ਨਹੀਂ ਨੀਚ ਨਹੀਂ ਸ਼ੰਕਾ, ਤਰੋ ਚਿਤ ਕੇ ਮਾਹੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕੋਈ ਵੀ ਉੱਚਾ ਤੇ ਨੀਵਾਂ ਤੈਨੂੰ ਜਾਣ ਨਹੀਂ ਸਕੇਗਾ, ਤੈਨੂੰ ਪਛਾਣ ਨਹੀਂ ਸਕੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿਸੇ ਪ੍ਰਕਾਰ ਦੀ ਚਿੱਤ ਦੇ ਵਿੱਚ ਸ਼ੰਕਾ ਨੂੰ ਧਾਰਨ ਨਾ ਕਰ ਤੇ ਰੋਪੜ ਨਗਰ ਦੇ ਵਿੱਚ ਸਾਡੇ ਦੋਵਾਂ ਮਹਿਲਾਂ ਦਾ ਡੇਰਾ ਲਵਾ।
ਸਿੱਖ ਬੋਲਿਓ ਕਰ ਬੰਦ, ਮਾਵਸਨ ਬੰਦੀ ਘਰ ਬਸੈ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ, ਅੱਗੋਂ ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਕਿਸੇ ਸਿੱਖ ਦੇ ਘਰ ਨੂੰ ਲੱਭਣ ਦੀ ਲੋੜ ਵੀ ਨਹੀਂ ਪਵੇਗੀ। ਸੱਚੇ ਪਾਤਸ਼ਾਹ ਜੀ, ਸਬੱਬ ਦੇ ਨਾਲ ਰੋਪੜ ਨਗਰ ਦੇ ਵਿੱਚ ਮੇਰੇ ਰਿਸ਼ਤੇਦਾਰਾਂ ਦਾ ਘਰ ਹੈ।
ਕਰੋ ਸਹਾਇ ਬਿਲੰਦ ਤਾਂ ਉਤਰੋ ਜਾਇ ਕਰ।
ਸੱਚੇ ਪਾਤਸ਼ਾਹ ਜੀ, ਤੁਸੀਂ ਮੇਰ ਦਾ ਹੱਥ ਮੇਰੇ ਸਿਰ ਤੇ ਰੱਖੋ, ਮੈਂ ਵੱਡੀ ਸਹਾਇਤਾ ਕਰਾਂਗਾ। ਸੱਚੇ ਪਾਤਸ਼ਾਹ ਜੀ, ਜਿਹੜਾ ਰੋਪੜ ਨਗਰ ਦੇ ਵਿੱਚ ਮੇਰੇ ਰਿਸ਼ਤੇਦਾਰਾਂ ਦਾ ਸੰਬੰਧੀਆਂ ਦਾ ਘਰ ਹੈ, ਮੈਂ ਦੋਵੇਂ ਮਾਤਾਵਾਂ ਦਾ ਉੱਥੇ ਡੇਰਾ ਲਵਾਵਾਂਗਾ।
ਪੂਰਨ ਗੁਰੂ ਮਹਾਨ ਮੈਂ ਸਿੱਖ ਹੋਏ ਨਾ ਡਰਤ ਹੋਂ।
ਤੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਹੇ ਪੂਰਨ ਸਤਿਗੁਰੂ ਮਹਾਨ ਜੀ, ਮੈਂ ਤੁਹਾਡਾ ਇੱਕ ਸਿੱਖ ਹਾਂ, ਇਸ ਕਰਕੇ ਸੱਚੇ ਪਾਤਸ਼ਾਹ ਜੀ, ਮੈਨੂੰ ਕੋਈ ਡਰ ਨਹੀਂ ਹੈ, ਕੋਈ ਖੌਫ ਨਹੀਂ।
ਰੱਛੋ ਆਪ ਸੁਜਾਨ ਕਰੋ ਇਹ ਯਤਨ ਆਰਾਧਨਾ।
ਸੱਚੇ ਪਾਤਸ਼ਾਹ ਜੀ, ਪੂਰਨ ਜੀ, ਮੈਂ ਤੁਹਾਡਾ ਗੁਰਸਿੱਖ ਹਾਂ, ਮੈਨੂੰ ਡਰ ਕੋਈ ਨਹੀਂ ਹੈ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ, ਕਿਰਪਾ ਕਰਿਓ, ਰੱਖਿਆ ਤੁਸੀਂ ਆਪ ਹੀ ਸਾਰਿਆਂ ਦਾਸਾਂ ਦੀ ਕਰਨੀ ਹੈ। ਮੈਂ ਚਾਹੁੰਦਾ ਹਾਂ ਸੱਚੇ ਪਾਤਸ਼ਾਹ ਜੀ, ਬਗੈਰ ਹੀ ਕਿਸੇ ਵੱਡੇ ਯਤਨ ਤੋਂ ਤੁਹਾਡਾ ਇਹ ਕਾਰਜ ਸਿਰੇ ਚੜੇ।
ਯੋਂ ਕਹਿਆ ਇਸ ਪਾਇ ਤਬੈ ਸਿੱਖ ਜਾਏ ਬਹੀਰ ਕੇ ਪੀਰ ਮੈਂ ਡੋਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਆਗਿਆ ਨੂੰ ਪਾ ਕੇ ਅੱਗੇ ਵਹੀਰ ਦੇ ਵਿੱਚ ਜਾ ਮਿਲਿਆ ਹੈ, ਜਿੱਥੇ ਕਿ ਦੋਵੇਂ ਮਾਤਾਵਾਂ ਦੀਆਂ ਪਾਲਕੀਆਂ ਜਾ ਰਹੀਆਂ ਸਨ।
ਤੂਰਨ ਤਾ ਕਰ ਬੰਧਨ ਕੋ ਤਹ ਤਾਏ ਗਇਓ ਫਿਰ ਕਹਿ ਤਟ ਟੇਰੋ।
ਬੜੀ ਤੂਰਨਤਾ ਦੇ ਨਾਲ, ਪਾਪ ਕੇ ਬੜੀ ਸ਼ੀਘਰਤਾ ਦੇ ਨਾਲ, ਉਹਨਾਂ ਪਾਲਕੀਆਂ ਦੇ ਨਾਲ ਇਹ ਸਿੱਖ ਜਾ ਮਿਲਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿੱਖ ਜਾ ਕੇ ਇਸ ਤਰ੍ਹਾਂ ਕਹਿੰਦਾ,
ਕਹਿੰਦਾ ਮਾਤ ਥਿਰੋ ਨਹੀਂ ਜਾਓ ਅਬੈ ਨਿਸਬੀਤ ਚਲੀ ਹੋਈ ਚਾਹਤ ਭੋਰੇ।
ਕਹਿੰਦਾ ਕਿ ਮਾਤਾ ਜੀ, ਰੁਕ ਜਾਓ, ਹੁਣ ਅੱਗੇ ਨਾ ਜਾਓ। ਹੇ ਮਾਤਾ ਜੀ, ਰਾਤ ਪੈ ਗਈ ਹੈ, ਸਵੇਰ ਨੂੰ ਚੱਲਿਓ।
ਸ਼ਤਰਨ ਪਾਪ ਦਗਾ ਸਭ ਕੀਨ ਮਿਲੇਗੇ ਆਏ ਸਮੇਂ ਬਿਤ ਥੋੜੇ।
ਕਹਿੰਦਾ ਹੈ, ਅਰਜ ਕਰਦਾ ਹੈ ਕਿ ਵੈਰੀਆਂ ਨੇ ਪਾਪ ਕੀਤਾ ਹੈ, ਦਗਾ ਕੀਤਾ ਹੈ, ਵੈਰੀ ਮਾਤਾ ਜੀ ਛੇਤੀ ਹੀ ਆਣ ਕੇ ਮਿਲ ਜਾਣਗੇ, ਉਹ ਬਹੁਤਾ ਸਮਾਂ ਲਾਉਣਗੇ ਨੇ।
ਸ੍ਰੀ ਪ੍ਰਭ ਆਇਸ ਮੋਹ ਦਈ ਪੁਰ ਮੈਂ ਸਨ ਬੰਦ ਕਰੋ ਤਹ ਡੇਰਾ।
ਅਰਜ ਕੀਤੀ ਹੈ ਸਿੰਘ ਨੇ ਜਾ ਕੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਹੁਕਮ ਕੀਤਾ ਹੈ ਕਿ ਦੋਵਾਂ ਦਾ ਡੇਰਾ ਲਵਾ ਰੋਪੜ ਨਗਰ ਦੇ ਵਿੱਚ, ਇਸ ਕਰਕੇ ਮੇਰੇ ਸੰਬੰਧੀ ਰਿਸ਼ਤੇਦਾਰ ਰੋਪੜ ਨਗਰ ਦੇ ਵਿੱਚ ਰਹਿੰਦੇ ਨੇ, ਮੈਂ ਤੁਹਾਡਾ ਉੱਥੇ ਡੇਰਾ ਲਵਾਉਣਾ।
ਸੈਣ ਤੇਲੇ ਹੋ ਬਚਾਏ ਤਾਂ ਪੁਣ ਆਪ ਚਲੋ ਜਿਹਾਂ ਘਰ ਮੇਰਾ।
ਕਹਿੰਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਮੈਂ ਵੈਰੀ ਦੀ ਸੈਨਾ ਤੋਂ ਤੁਹਾਨੂੰ ਬਚਾ ਲਵਾਂਗਾ, ਤੇ ਜਦੋਂ ਹੀ ਅਗਲਾ ਸਵੇਰਾ ਹੋਵੇਗਾ ਤੇ ਫਿਰ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਵਾਂਗਾ। ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਦਿੱਲੀ ਦਾ ਰਹਿਣ ਵਾਲਾ ਸਿੱਖ ਹੈ, ਇਸ ਕਰਕੇ ਕਹਿੰਦਾ ਕਿ ਰਾਤ ਦੇ ਵੇਲੇ ਤੁਹਾਡਾ ਡੇਰਾ ਰੋਪੜ ਨਗਰ ਦੇ ਵਿੱਚ ਕਰਾਇਆ ਜਾਵੇਗਾ, ਜਦੋਂ ਅਗਲਾ ਸਵੇਰਾ ਹੋਵੇਗਾ ਤੇ ਫਿਰ ਮੈਂ ਤੁਹਾਨੂੰ ਦੋਵਾਂ ਨੂੰ ਆਪਣੇ ਘਰ ਭਾਵ ਕੇ ਦਿੱਲੀ ਦੇ ਵਿੱਚ ਲੈ ਕੇ ਜਾਵਾਂਗਾ।
ਰਾਵਰ ਕੀ ਬਹੁ ਸੰਗਤ ਹੈ ਕਰ ਪੰਗਤ ਸੇਵੈ ਸਾਂਝ ਸਵੇਰਾ।
ਕਹਿੰਦਾ ਕਿ ਬਹੁਤੀ ਸਾਰੀ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਜਿਹੜੀ ਸੰਗਤ ਹੈ ਉਹ ਦਿੱਲੀ ਦੇ ਵਿੱਚ ਵੀ ਰਹਿੰਦੀ ਹੈ, ਉਹ ਤੁਹਾਡੀ ਸਵੇਰੇ ਅਤੇ ਸ਼ਾਮ ਬੜੀ ਸੇਵਾ ਕਰੇਗੀ।
ਫੇਰ ਮਿਲੋ ਜਿਸ ਥਾਨ ਟਿਕੈ ਗੁਰ, ਹੋਏ ਰਹੇ ਹੋ ਅਬ ਜੰਗ ਬਸੇਰਾ।
ਕਹਿੰਦਾ ਕਿ ਫੇਰ ਸਮਾਂ ਪਾ ਕੇ ਜਦੋਂ ਸਤਿਗੁਰੂ ਜੀ ਇੱਕ ਜਗ੍ਹਾ ਦੇ ਉੱਤੇ ਕਿਸੇ ਨਿਸ਼ਚਿਤ ਜਗ੍ਹਾ ਦੇ ਉੱਤੇ ਟਿਕ ਜਾਣਗੇ, ਫਿਰ ਤੁਸੀਂ ਆਣ ਕੇ ਸਤਿਗੁਰਾਂ ਨੂੰ ਮਿਲਿਓ। ਹੋਏ ਰਹੇ ਹੋ ਅਬ ਜੰਗ ਬਸੇਰਾ, ਭਾਵ ਕਿ ਹੁਣ ਤੇ ਰਾਤ ਦਿਨ ਜੰਗ ਹੈ, ਇੱਧਰ ਉੱਧਰ ਭਾਜਣ ਮੱਚੀ ਹੋਈ ਹੈ, ਜਦੋਂ ਠੰਡ ਠੰਡੌਲਾ ਹੋ ਜਾਏਗਾ, ਜਦੋਂ ਸਤਿਗੁਰੂ ਜੀ ਇੱਕ ਨਿਸ਼ਚਿਤ ਜਗ੍ਹਾ ਦੇ ਉੱਤੇ ਬੈਠ ਜਾਣਗੇ, ਤੇ ਫਿਰ ਤੁਸੀਂ ਦੋਵੇਂ ਸਤਿਗੁਰਾਂ ਨੂੰ ਆਣ ਕੇ ਮਿਲਿਓ। ਇਸ ਤਰ੍ਹਾਂ ਦੀ ਬੇਨਤੀ ਸਿੰਘ ਨੇ ਕੀਤੀ।
ਕਿਉਂ ਕਹਿ ਕੇ ਨਿਜ ਸੰਗ ਲਏ, ਤਮ ਬ੍ਰਿੰਦ ਹੋ ਤੋ ਘਰ ਮੈਂ ਉਤਰ ਆਏ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਬੇਨਤੀ ਕਰਕੇ ਦੋਵੇਂ ਸਤਿਗੁਰਾਂ ਦੇ ਮਹਿਲਾਂ ਨੂੰ ਪਾਲਕਿਆਂ ਦੇ ਵਿੱਚੋਂ ਉਤਰਾਇਆ।
ਬ੍ਰਿੰਦ ਤਮ, ਭਾਵ ਕੇ ਬਹੁਤਾ ਜ਼ਿਆਦਾ ਹਨੇਰਾ ਸੀ, ਆਪਣੇ ਰਿਸ਼ਤੇਦਾਰ ਦੇ ਘਰ ਦੇ ਵਿੱਚ ਦੋਵੇਂ ਮਾਤਾਵਾਂ ਦਾ ਡੇਰਾ ਲਵਾਇਆ। ਇੱਕ ਹੀ ਰਾਤ ਬਸੇ ਪੁਰ ਰੋਪਰ, ਪੁਰ ਗਾਡੀ ਮੈਂ ਲੀਨ ਚੜਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਿਰਫ ਇੱਕੋ ਹੀ ਰਾਤ ਰੋਪੜ ਦੇ ਵਿੱਚ ਵਸੇਬਾ ਕੀਤਾ ਗਿਆ, ਜਦੋਂ ਹੀ ਅਗਲੀ ਸਵੇਰ ਹੋਈ ਤੇ ਗੱਡੇ ਦੀ ਸਵਾਰੀ ਕਰਕੇ ਇਹ ਆਪਣੇ ਦਿੱਲੀ ਨਗਰ ਦੇ ਵੱਲ ਮਾਤਾਵਾਂ ਨੂੰ ਲੈ ਕੇ ਚਲਿਆ ਗਿਆ।
ਦਿੱਲੀ ਕੇ ਪੰਥ ਪਰੇ ਤਬ ਹੂੰ ਚੱਲ ਕੇ, ਤਿੰਨ ਕੇਤਕ ਮੈਂ ਤਹਿ ਆਏ।
ਦਿੱਲੀ ਦੇ ਰਸਤੇ ਪਏ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜਿਆਂ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਆਖਰਕਾਰ ਦਿੱਲੀ ਪਹੁੰਚ ਗਏ।
ਕਾਹੂਨ ਭੇਦ ਲਖਿਓ ਨਾ ਪਿਖਿਓ, ਰਿਪਿਆ ਖਣ ਮੈਂ ਰਜ ਪੁੰਜ ਕੋ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਨੂੰ ਇਸ ਗੱਲ ਦਾ ਕੋਈ ਭੇਦ ਨਾ ਲੱਗ ਸਕਿਆ, ਮਾਨੋ ਕਿ ਵੈਰੀਆਂ ਦੀਆਂ ਅੱਖਾਂ ਦੇ ਵਿੱਚ ਧੂਲ ਪਾ ਦਿੱਤੀ ਗਈ ਹੈ, ਰਜ ਪਾ ਦਿੱਤੀ ਗਈ ਹੈ। ਕਿਸੇ ਨੂੰ ਇਸ ਗੱਲ ਦਾ ਕੋਈ ਪਤਾ ਨਾ ਲੱਗਾ ਕਿ ਸਤਿਗੁਰਾਂ ਦਾ ਪਰਿਵਾਰ, ਭਾਵ ਕਿ ਦੋਵੇਂ ਸਤਿਗੁਰਾਂ ਦੇ ਮਹਿਲ ਦਿੱਲੀ ਪਹੁੰਚ ਗਏ ਨੇ।
ਸ੍ਰੀ ਗੁਜਰੀ ਜੁਗ ਪੌਤਰਣ ਕੇ ਜੁਤ, ਸਯੰਦਨ ਕੋ ਕਰ ਬੇਗ ਚਲਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਮਾਤਾ ਗੁਜਰੀ ਜੀ ਆਪਣੇ ਦੋਵੇਂ ਛੋਟੇ ਪੋਤਰਾਂ ਦੇ ਨਾਲ ਰੱਥ ਦੇ ਉੱਤੇ ਸਵਾਰ ਨੇ ਤੇ ਤੇਜ਼ੀ ਦੇ ਨਾਲ ਰਥਵਾਹੀ ਰੱਥ ਨੂੰ ਚਲਾ ਰਹੇ।
ਦੈ ਮਹਿਲਾ ਜਿਮ ਜਾਤ ਪਈ, ਸੋ ਕਥਾ ਕਹਿ ਸ਼੍ਰੋਤਣ ਬ੍ਰਿੰਦ ਸੁਣਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦੋਵੇਂ ਮਹਿਲ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਪਹੁੰਚੇ, ਇਵੇਂ ਕਥਾ ਸ਼੍ਰੋਤਿਆਂ ਨੂੰ ਸੁਣਾਈ ਹੈ। ਤੇ ਕਵੀ ਜੀ ਲਿਖਦੇ ਨੇ ਕਿ ਜਿਹੜੀ ਮਾਤਾ ਗੁਜਰੀ ਵਾਲੀ ਅਗਲੀ ਕਥਾ ਹੈ ਉਹ ਮੌਕੇ ਦੇ ਉੱਤੇ ਮੈਂ ਫੇਰ ਸੁਣਾਵਾਂਗਾ। ਇਸ ਜਗ੍ਹਾ ਦੇ ਉੱਤੇ ਮੈਂ ਇਸ ਵਿਥਿਆ ਨੂੰ ਇੱਥੇ ਬਿਆਨ ਕਰਕੇ ਦੂਸਰੇ ਪਾਸੇ ਦਾ ਹਾਲ ਬਿਆਨ ਕਰਦਾ।
ਔਰ ਬਹੀਰ ਗਯੋ ਤਟ ਰੋਪਰ, ਆਣ ਮਲੇਛ ਮਿਲੇ ਸਮੁਦਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਵੀ ਚਲੇ ਗਏ, ਦੋਵੇਂ ਸਤਿਗੁਰਾਂ ਦੇ ਮਹਿਲ ਵੀ ਕਿਸੇ ਜਗ੍ਹਾ ਦੇ ਉੱਤੇ ਜਾ ਰੁਕੇ ਨੇ, ਭਾਵ ਕੇ ਦਿੱਲੀ ਦੇ ਵਿੱਚ। ਬਾਕੀ ਦੀ ਜਿਹੜੀ ਵਹੀਰ ਸੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨਾਂ ਨੂੰ ਰੋਪੜ ਦੇ ਵਿੱਚ ਮਲੇਛਾਂ ਦੀ ਬਹੁਤੀ ਫੌਜ ਟੱਕਰੀ।
ਆਪਣੇ ਆਪਣੇ ਰਾਹ ਪਰੇ ਕੁਛ ਲੂਟ ਲੀਏ, ਵੱਡ ਬਾਹਣੀ ਆਈ।
ਵੱਡੀ ਫੌਜ ਆਈ ਜਿਨ੍ਹਾਂ ਨੇ ਵਹੀਰ ਦੇ ਉੱਤੇ ਧਾਵਾ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੁਝ ਨੂੰ ਲੁੱਟਿਆ ਗਿਆ, ਕਈਆਂ ਨੂੰ ਮਾਰਿਆ ਗਿਆ, ਤੇ ਜਿਹੜੇ ਬਚ ਗਏ ਨੇ ਉਹ ਆਪੋ ਆਪਣੇ ਰਾਹ ਜਿੱਧਰ ਨੂੰ ਉਹਨਾਂ ਨੂੰ ਲੱਭੇ ਉਹ ਚਲੇ ਗਏ।
ਫੇਰ ਕਰੀ ਬੇਨਤੀ ਬਹੁ ਸਿੰਘਨ, ਸ੍ਰੀ ਪ੍ਰਭ ਜੀ ਤੁਮੇ ਆਪ ਸੁਧਾਵੋ।
ਹੁਣ ਪਿੱਛੇ ਵੀ ਇਸ ਗੱਲ ਦਾ ਜ਼ਿਕਰ ਆਇਆ ਕਿ ਸਿੰਘਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਚਲੇ ਜਾਓ, ਪਰ ਸਤਿਗੁਰੂ ਜੀ ਨਹੀਂ ਸਨ ਗਏ। ਦੁਬਾਰਾ ਫਿਰ ਸਿੰਘਾਂ ਨੇ ਆਖਿਆ,
ਸ੍ਰੀ ਪ੍ਰਭ ਜੀ ਤੁਮੇ ਆਪ ਸਿਧਾਵੋ,
ਹੇ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੁਣ ਚਲੇ ਜਾਓ।
ਹੱਥ ਕੋ ਜੋਰ ਨਿਹੋਰ ਤਹਿ, ਫਿਰ ਦਾਸ ਰਹਿ ਜਿਮ ਬਾਕ ਅਲਾਵੋ।
ਸੱਚੇ ਪਾਤਸ਼ਾਹ ਜੀ, ਅਸੀਂ ਹੱਥ ਜੋੜ ਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਤੁਹਾਡੇ ਦਾਸ ਹਾਂ, ਤੁਹਾਡੇ ਹੁਕਮ ਦੇ ਵਿੱਚ ਰਵਾਂਗੇ, ਇੱਥੇ ਡਟ ਕੇ ਵੈਰੀ ਦਾ ਸਾਹਮਣਾ ਕਰਾਂਗੇ। ਸੱਚੇ ਪਾਤਸ਼ਾਹ ਜੀ ਤੁਸੀਂ ਅੱਗੇ ਚਲੇ ਜਾਓ।
ਲਾਖੋਂ ਛਤਰ ਚਹਿ ਤੁਮ ਕੋ, ਨਹੀਂ ਬੀਚ ਫਸੋ ਨਹੀਂ ਜੰਗ ਮਚਾਵੋ।
ਸਿੰਘ ਅਰਜਾਂ ਕਰਦੇ ਨੇ, ਸੱਚੇ ਪਾਤਸ਼ਾਹ ਜੀ ਲੱਖਾਂ ਦੀ ਵੈਰੀ ਦੀ ਜਿਹੜੀ ਫੌਜ ਹੈ ਉਹ ਤੁਹਾਨੂੰ ਚਾਹੁੰਦੀ ਹੈ ਭਾਵ ਕਿ ਤੁਹਾਨੂੰ ਫੜਨਾ ਚਾਹੁੰਦੀ ਹੈ ਜਾਂ ਮਾਰਨਾ ਚਾਹੁੰਦੀ ਹੈ। ਨਹੀਂ ਬੀਚ ਫਸੋ, ਇਸ ਕਰਕੇ ਰਣ ਭੂਮੀ ਦੇ ਵਿੱਚ ਤੁਹਾਨੂੰ ਫਸਣਾ ਨਹੀਂ ਚਾਹੀਦਾ। ਨਹੀਂ ਜੰਗ ਮਚਾਓ, ਸੱਚੇ ਪਾਤਸ਼ਾਹ ਜੀ ਜੰਗ ਨਾ ਕਰੋ, ਇੱਥੋਂ ਚਲੇ ਜਾਓ, ਅਸੀਂ ਜੰਗ ਲੜਾਂਗੇ।
ਪੰਥ ਕਹਿ ਸਭ ਮਾਨੋ ਕਿਉਂ ਨਹੀਂ, ਤੇਜ ਤੁਰੰਗ ਚਲੇ ਕਰ ਜਾਵੋ।
ਸਿੰਘਾਂ ਨੇ ਆਖਿਆ, ਸੱਚੇ ਪਾਤਸ਼ਾਹ ਜੀ, ਸਾਰਾ ਖਾਲਸਾ ਪੰਥ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰ ਰਿਹਾ, ਤੁਸੀਂ ਮੰਨਦੇ ਕਿਉਂ ਨਹੀਂ ਹੋ? ਸਾਡੀ ਬੇਨਤੀ ਨੂੰ ਪ੍ਰਵਾਨ ਕਰੋ, ਆਪਣੇ ਘੋੜੇ ਨੂੰ ਤੇਜ਼ ਦੌੜਾ ਕੇ ਨਿਕਲ ਜਾਓ।
ਸ੍ਰੀ ਗੁਰ ਸ਼੍ਰੂਯ ਵਿਚਾਰਤ ਪੇ, ਇਮਨੇਤ ਅਕਾਲ ਪਰਮੇਸ਼ਰ ਕੇਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਸਿੰਘਾਂ ਦੀ ਸੁੱਖ ਲੋੜਦੇ ਨੇ, ਉਹਨਾਂ ਦੀ ਕਲਿਆਣ ਲੋੜਦੇ ਨੇ, ਪਰ ਸਤਿਗੁਰਾਂ ਨੇ ਵਿਚਾਰਿਆ, ਨੇਤ ਅਕਾਲ ਪਰਮੇਸ਼ਰ ਕੇਰੀ। ਇਹ ਜੋ ਨੇਤ ਹੈ, ਇਹ ਜੋ ਵਿਧੀ ਹੈ, ਇਹ ਅਕਾਲ ਪੁਰਖ ਦੀ, ਪਰਮੇਸ਼ਰ ਦੀ ਬਣਾਈ ਹੋਈ ਹੈ।
ਤੋਰ ਤਰੰਗਮ ਤੂਰਨ ਤਾਜੁਤ, ਰੋਪਰ ਕੋਈ ਲੰਘੇ ਤਿਸ ਬੇਰੀ।
ਆਖਿਰਕਾਰ ਸਾਰਿਆਂ ਸਿੰਘਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਾਹਲੀ ਦੇ ਨਾਲ ਰੋਪੜ ਨਗਰ ਤੋਂ ਅੱਗੇ ਗਏ।
ਸਿੰਘ ਖਰੇ ਤਹਿ ਕੇਤਕ ਪੇ, ਸਭ ਛੋਰ ਤੁਹੈ ਗੁਲਕਾਂ ਬਹੁ ਤੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸਿੰਘ ਉਸੇ ਹੀ ਜਗ੍ਹਾ ਦੇ ਉੱਤੇ ਤੈਨਾਤ ਹੋ ਗਏ ਨੇ ਜਿਹੜੇ ਵੈਰੀ ਅੱਗੇ ਵੱਧ ਰਹੇ ਸਨ, ਉਹਨਾਂ ਦੇ ਉੱਤੇ ਗੋਲੀਆਂ ਦਾ ਪ੍ਰਹਾਰ ਕੀਤਾ।
ਰੋਕਤ ਰੋਕ ਬਿਲੋਕਤ ਹੈ, ਨਿਸਬੀਤ ਚਲੀ ਲੱਗ ਹੋਣ ਸਵੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਕਿਆ ਉਹਨਾਂ ਵੈਰੀਆਂ ਨੂੰ, ਵੇਖਦਿਆਂ ਵੇਖਦਿਆਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਬਤੀਤ ਹੋ ਗਈ, ਅਗਲਾ ਸਵੇਰਾ ਹੋਇਆ।
ਸੂਰਮੇ ਸਿੰਘ ਗੁਰੂ ਸੰਗ ਸਾਇਦ, ਪੰਚਰ ਤੀਸ ਗਏ ਤਿਸ ਕਾਲਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਉਸ ਵੇਲੇ ਸ਼ਸਤਰਧਾਰੀ ਜਿਹੜੇ ਸਿੰਘ ਸਨ 35, ਉਹ ਗਏ ਸਨ। ਪੰਚਰ ਤੀਸ ਗਏ ਤਿਸ ਕਾਲਾ, ਪੰਜ ਦਾ ਭਾਵ ਪੰਜ ਤੇ ਤੀਹ ਦਾ ਭਾਵ ਤੀਹ, ਤੀਹ ਤੇ ਪੰਜ 35, ਭਾਵ ਕੇ 35 ਸਿੰਘ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਉਸ ਵੇਲੇ ਨਿਕਲੇ।
ਔਰ ਪੇਰੇ ਪਟ ਸਾਥ ਮਲੇਛਨ, ਛੋਰ ਤੁਫਾਂਗਣ ਕੋ ਰਣ ਕਾਲਾ।
ਬਾਕੀ ਦੇ ਜਿਹੜੇ ਹਥਿਆਰਧਾਰੀ ਸਤਿਗੁਰਾਂ ਦੇ ਸੂਰਮੇ ਸਨ, ਉਹ ਮਲੇਛਾਂ ਦੀ ਵੈਰੀਆਂ ਦੀ ਫੌਜ ਨੂੰ ਰੋਕਣ ਦੇ ਵਾਸਤੇ ਜੰਗ ਲੜਨ ਲੱਗੇ।
ਮਾਰ ਹਜ਼ਾਰੋ ਨਾਸ਼ ਕਰੇ ਬਹੁ, ਲੋਟਤ ਹੈ ਲਗ ਕਾਵ ਕਰਾਲਾ।
ਹਜ਼ਾਰਾਂ ਵੈਰੀਆਂ ਦਾ ਮਾਰ ਕੇ ਨਾਸ਼ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਵੱਡੇ ਜ਼ਖਮ ਲੱਗਣ ਦੇ ਕਾਰਨ ਬਹੁਤੇ ਸਾਰੇ ਧਰਤੀ ਦੇ ਉੱਤੇ ਲੇਟ ਰਹੇ ਨੇ।
ਬਾਜ ਮਾਰੇ ਜੁੱਤ ਜ਼ੀਨ ਪਰੇ, ਕਿਤ ਛੂਛ ਫਿਰੇ ਅਸਵਾਰਨ ਡਾਲਾ।
ਬਹੁਤੇ ਘੋੜੇ ਮਾਰੇ ਗਏ ਨੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸੂਰਮੇ ਮਾਰੇ ਗਏ ਨੇ, ਜਿਹੜੇ ਘੋੜੇ ਖਾਲੀ ਹੀ ਰਣ ਭੂਮੀ ਦੇ ਵਿੱਚ ਹਿਣਕਦੇ ਫਿਰਦੇ ਨੇ।
ਕੋਰ ਕਮੰਡ ਪ੍ਰਚੰਡ ਪਰਿਓ, ਤਨ ਖੰਡ ਹੈ ਖੰਡ ਪਰੇ ਧਰਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬੜਾ ਭਿਆਨਕ ਘੋਰ ਸੰਗਰਾਮ ਮਚਿਆ, ਜਿਸ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਟੋਟੇ ਟੋਟੇ ਹੋ ਕੇ ਜਿਹੜੇ ਸੂਰਮੇ ਨੇ ਉਹ ਡਿੱਗ ਪਏ।
ਸਿੰਘ ਕੇ ਹੱਥ ਛੁੱਟੀ ਗੁਲਕਾ, ਨਿਫਲੀ ਨਹੀਂ ਜਾਤ ਗੁਰੂ ਬਰਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੇ ਹੱਥਾਂ ਦੇ ਵਿੱਚੋਂ ਜਿਹੜੀਆਂ ਗੋਲੀਆਂ ਬੰਦੂਕਾਂ ਦੇ ਰਾਹੀਂ ਛੁੱਟਦੀਆਂ ਨੇ, ਉਹ ਕਦੇ ਵੀ ਨਿਸਫਲ ਨਹੀਂ ਜਾਂਦੀਆਂ, ਕਿਉਂਕਿ ਜਾਤ ਗੁਰੂ ਬਰਨੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਐਸਾ ਵਰਦਾਨ ਦਿੱਤਾ ਹੋਇਆ ਕਿ ਖਾਲਸੇ ਜਿਹੜੀ ਬੰਦੂਕ ਦੀ ਗੋਲੀ ਤੁਸੀਂ ਚਲਾਓਗੇ, ਉਹ ਕਦੀ ਅਸਫਲ ਨਹੀਂ ਜਾਏਗੀ, ਵੈਰੀ ਦੇ ਉੱਤੇ ਵਾਰ ਕਰੇਗੀ, ਜਾਂ ਘੋੜਾ ਮਰੇਗਾ ਜਾਂ ਘੋੜੇ ਦਾ ਅਸਵਾਰ ਮਰੇਗਾ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਵਰਦਾਨ ਦਿੱਤਾ ਸਤਿਗੁਰਾਂ ਨੇ, ਇਸ ਕਰਕੇ ਕਿਸੇ ਵੀ ਸਿੰਘ ਦੀ ਚਲਾਈ ਹੋਈ ਗੋਲੀ ਅਸਫਲ ਨਹੀਂ ਜਾਂਦੀ, ਜਾਂ ਘੋੜਾ ਮਰ ਜਾਂਦਾ ਤੇ ਜਾਂ ਫਿਰ ਘੋੜੇ ਦਾ ਅਸਵਾਰ ਮਰਦਾ।
ਮਾਰ ਬਿਨਾਸ਼ਤ ਬੀਰ ਕੇ ਬਾਜ ਕੋ, ਲਾਗਤ ਹੀ ਸੋ ਕਰੇ ਕਰਨੀ।
ਭਾਵ ਕੇ ਜਿਹੜੀ ਗੋਲੀ ਹੈ ਉਹ ਆਪਣੀ ਕਰਨੀ ਪੂਰੀ ਕਰਦੀ ਹੈ, ਜਾਂ ਘੋੜੇ ਨੂੰ ਮਾਰਦੀ ਹੈ ਤੇ ਜਾਂ ਫਿਰ ਘੋੜੇ ਦੇ ਅਸਵਾਰ ਨੂੰ ਡੇਗ ਲੈਂਦੀ ਹੈ।
ਮੁੰਡ ਫੁੱਟੇ ਤਿਸ ਤੁੰਡ ਫੁੱਟੇ ਕਿਸ ਅੰਗ ਕਟੇ ਅਰਸੋਂ ਅਰਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸੇ ਦਾ ਸਿਰ ਟੁੱਟ ਗਿਆ ਹੈ, ਕਿਸੇ ਦੀਆਂ ਲੱਤਾਂ ਟੁੱਟ ਗਈਆਂ ਨੇ। ਇਸ ਤਰੀਕੇ ਦੇ ਨਾਲ ਵੱਖਰੇ ਵੱਖਰੇ ਜਿਹੜੇ ਸਰੀਰਾਂ ਦੇ ਅੰਗ ਨੇ ਉਹ ਬਿਖਰ ਜਾਂਦੇ ਨੇ। ਕੌ ਲੱਗ ਔਰ ਬਖਾਣ ਕਰੋ ਹਨ ਕੇ ਬਹੁ ਬੀਰ ਮਲੇਛ ਪਹਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਯੁੱਧ ਦੇ ਹਾਲ ਨੂੰ ਮੈਂ ਕਿੱਥੋਂ ਤੱਕ ਹੋਰ ਲਿਖ ਕੇ ਬਿਆਨ ਕਰਾਂ। ਇਸ ਤਰੀਕੇ ਦੇ ਨਾਲ ਬਹੁਤੇ ਸਾਰੇ ਜਿਹੜੇ ਮਲੇਸ਼ ਦੇ ਪਹਾੜੀਏ ਸੀ ਉਹ ਮਾਰੇ ਗਏ। ਸਿੰਘ ਸ਼ਹੀਦ ਭਏ ਸਗਰੇ ਪੱਟ ਪੰਚ ਬਚੇ ਤਨ ਹੋਏ ਸਮਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਕਿ ਸਿੰਘ ਰੁਕੇ ਵੈਰੀ ਦੀ ਸੈਨਾ ਦਾ ਸਾਹਮਣਾ ਕਰ ਰਹੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਖਰਕਾਰ ਉਹ ਵੀ ਸਾਰੇ ਦੇ ਸਾਰੇ ਸ਼ਹੀਦ ਹੋ ਗਏ ਨੇ। ਪੱਟ ਪੰਚ ਬਚੇ ਤਨ ਹੋਏ ਸਮਾਰੇ। ਉਹਨਾਂ ਸਿੰਘਾਂ ਦੇ ਵਿੱਚੋਂ ਸਿਰਫ ਪੰਜ ਸਿੰਘ ਬਚੇ ਨੇ। ਇਹ ਜਿਹੜੇ ਪੰਜ ਸਿੰਘ ਬਚੇ ਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਵੀ ਬਹੁਤ ਹੀ ਜ਼ਿਆਦਾ ਜ਼ਖਮੀ ਨੇ, ਬੜੇ ਫੱਟੜ ਨੇ, ਅੰਗਾਂ ਦੇ ਵਿੱਚੋਂ ਖੂਨ ਚੋਰਿਆ। ਇਹ ਜਿਹੜੇ ਪੰਜ ਸਾਰਿਆਂ ਦੇ ਵਿੱਚੋਂ ਜ਼ਿੰਦਾ ਬਚੇ ਨੇ ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ।